ਸੋਹਣਿਓ ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਏ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 99 ਤੇ ਗੌਰ ਖੋਜ ਕਰਾਂਗੇ। ਅਸੀਂ ਕਈ ਮਹੀਨਿਆਂ ਤੋਂ ਨਬੀਆਂ ਦੀਆਂ ਕਿਤਾਬਾਂ ਦਾ ਮੁਤਾਲਿਆ ਕਰਨ ਡੇ ਹਾਂ ਤਾਂ ਕਿ ਅਸੀਂ ਮਾਲੂਮ ਕਰੀਏ ਕਿ ਖੁਦਾ ਦੀ ਕਾਇਮ ਕੀਤੀ ਹੋਈ ਨਜਾਤ ਦੀ ਰਾਹ ਕਿਹੜੀ ਏ ਜਿਹਦੇ 'ਤੇ ਅਸੀਂ ਟੁਰ ਕੇ ਇੱਕ ਗੁਨਾਹਗਾਰ ਸ਼ਖਸ ਖੁਦਾ ਦੇ ਸਾਹਮਣੇ ਰਾਸਤਬਾਜ਼ ਬਣ ਸਕਦਾ ਹੈ। ਅਸੀਂ ਵੇਖਿਆ ਕਿ ਯਿਸੂ ਮਸੀਹ ਨੇ ਨਬੀਆਂ ਦੇ ਨਿਵਿਸ਼ਤਿਆਂ ਨੂੰ ਹਰਫ ਬ ਹਰਫ ਪੂਰਾ ਕੀਤਾ। ਅੱਜ ਅਸੀਂ ਇਸ ਸਬਕ ਵਿੱਚ ਹੋਰ ਅੱਗੇ ਇੱਕ ਜਲਾਲੀ ਹਸਤੀ ਦੀ ਬਾਬਤ ਸਿੱਖਾਂਗੇ ਜਿਹਦੇ ਹੱਕ ਵਿੱਚ ਖੁਦਾ ਦੇ ਸਾਰੇ ਨਬੀਆਂ ਨੇ ਆਪਣੇ ਆਪਣੇ ਜ਼ਮਾਨੇ ਅਤੇ ਆਪਣੇ ਆਪਣੇ ਇਲਾਕੇ ਵਿੱਚ ਗਵਾਹੀ ਦਿੱਤੀ ਅਤੇ ਨਬੂਵਤ ਕੀਤੀ। ਇਸ ਤਰ੍ਹਾਂ ਨਬੀਆਂ ਦੇ ਸਹੀਫਿਆਂ ਨੇ ਤਾਰੀਖੀ ਮੁਤਾਲੇ ਵਿੱਚ ਸਾਡੇ ਇਹਨਾਂ ਦੋਵਾਂ ਸਬਕਾਂ ਦਾ ਉਨਵਾਨ ਏ ਕਿ ਯਿਸੂ ਮਸੀਹ ਦੀ ਬਾਬਤ ਤੁਹਾਡਾ ਕੀ ਖਿਆਲ ਏ। ਇੰਜੀਲ ਮੁਕੱਦਸ ਦਾ ਮੁਤਾਲਿਆ ਕਰਦਿਆਂ ਹੋਇਆਂ ਅਸੀਂ ਸਿੱਖਿਆ ਕਿ ਇੱਕ ਦਿਹਾੜੇ ਯਿਸੂ ਨੇ ਲੋਕਾਂ ਕੋਲੋਂ ਪੁੱਛਿਆ, ਤੁਸੀਂ ਮਸੀਹ ਦੇ ਹੱਕ ਵਿੱਚ ਕੀ ਸਮਝਦੇ ਹੋ, ਉਹ ਕਿਸ ਦਾ ਬੇਟਾ ਏ। ਮੱਤੀ ਦੀ ਇੰਜੀਲ ਬਾਬ ਨੰਬਰ 22 ਅਤੇ ਆਇਤ ਨੰਬਰ 42। ਇਹ ਬੜਾ ਜ਼ਰੂਰੀ ਸਵਾਲ ਏ ਜਿਹਦਾ ਜਵਾਬ ਹਰ ਮਸੀਹ ਨੂੰ ਦੇਣਾ ਲਾਜ਼ਮੀ ਏ। ਉਹਦੇ ਬਾਅਦ ਸਾਡੀ ਮੰਜ਼ਿਲ ਦਾ ਤਾਯੁਨ ਇਸੇ ਸਵਾਲ 'ਤੇ ਮੁਨਹਸਰ ਏ। ਯਿਸੂ ਮਸੀਹ ਜਲਦ ਆਉਣ ਵਾਲਾ ਏ ਅਤੇ ਜਦੋਂ ਉਹ ਆ ਜਾਏਗਾ ਤਾਂ ਫਿਰ ਆਪਣੇ ਪਹਿਲੇ ਜ਼ਮਾਨੇ ਦੇ ਲੋਕਾਂ ਦੀ ਤਰ੍ਹਾਂ ਤੁਹਾਡੇ ਕੋਲੋਂ ਵੀ ਪੁੱਛੇਗਾ ਕਿ ਤੁਸੀਂ ਮੇਰੇ ਹੱਕ ਵਿੱਚ ਕੀ ਸਮਝਦੇ ਹੋ। ਸਾਡੇ ਇਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਅਤੇ ਅਹਿਮ ਤਰੀਨ ਮਕਸਦ ਇਹੋ ਹੀ ਏ ਕਿ ਤੁਹਾਨੂੰ ਯਿਸੂ ਦੀ ਹਕੀਕੀ ਪਹਿਚਾਣ ਕਰਾਈਏ। ਅਸੀਂ ਇਸ ਮਾਮਲੇ ਵਿੱਚ ਬੜੇ ਫਿਕਰਮੰਦ ਹਾਂ ਕਿ ਕਿਧਰੇ ਕੋਈ ਤੁਹਾਨੂੰ ਧੋਖਾ ਨਾ ਦੇ ਦੇਵੇ ਅਤੇ ਉਲਟੀ ਰਾਹ 'ਤੇ ਨਾ ਲੈ ਜਾਏ। ਅਸੀਂ ਤੁਹਾਨੂੰ ਪੁਰਜ਼ੋਰ ਤਾਕੀਦ ਕਰਨੇ ਹਾਂ ਕਿ ਤੁਸੀਂ ਇਹ ਨਾ ਸਮਝੋ ਕਿ ਯਿਸੂ ਆਮ ਨਬੀਆਂ ਵਿੱਚੋਂ ਇੱਕ ਨਬੀ ਸੀ ਜਾਂ ਆਦਮੀਆਂ ਵਿੱਚੋਂ ਇੱਕ ਸ਼ਰੀਫੁਲ ਨਫਸ ਆਦਮੀ ਸੀ। ਨਹੀਂ, ਉਹ ਯਕਤਾ, ਬੇਮਿਸਾਲ ਅਤੇ ਪੁਰਜਲਾਲ ਵਾਹਦ ਸ਼ਖਸੀਅਤ ਏ। ਉਸ ਵੰਗਰ ਨਾ ਕੋਈ ਇਸ ਦੁਨੀਆਂ ਵਿੱਚ ਹੈ ਵੇ ਅਤੇ ਨਾ ਦੂਜਾ ਇਸ ਦੁਨੀਆਂ ਵਿੱਚ ਹੋਵੇਗਾ। ਤੁਸੀਂ ਉਹਨੂੰ ਕੀ ਸਮਝਦੇ ਹੋ ਕਿ ਉਹ ਕੌਣ ਏ? ਯਿਸੂ ਮਸੀਹ ਦੀ ਬਾਬਤ 10 ਸਵਾਲ ਨੇ ਜਿਹੜੇ ਅੱਜ ਅਸੀਂ ਤੁਹਾਨੂੰ ਪੁੱਛਾਂਗੇ। 5 ਸਵਾਲ ਮੌਜੂਦਾ ਪ੍ਰੋਗਰਾਮ ਵਿੱਚ ਅਤੇ 5 ਸਵਾਲ ਅਗਲੇ ਪ੍ਰੋਗਰਾਮ ਵਿੱਚ। ਪਹਿਲਾ ਸਵਾਲ ਇਹ ਕਿ ਤੁਸੀਂ ਯਿਸੂ ਦੀ ਅਜੀਬ ਅਤੇ ਅਨੋਖੀ ਪੈਦਾਇਸ਼ ਦੇ ਬਾਰੇ ਵਿੱਚ ਕੀ ਖਿਆਲ ਕਰਦੇ ਹੋ? ਦੁਨੀਆਂ ਵਿੱਚ ਅੱਜ ਤੱਕ ਕੋਈ ਬਸ਼ਰ ਯਿਸੂ ਦੀ ਤਰ੍ਹਾਂ ਪੈਦਾ ਨਹੀਂ ਹੋਇਆ। ਉਹ ਯਿਸੂ ਇਬਨੇ ਮਰੀਮ ਏ। ਤੁਹਾਨੂੰ ਪਤਾ ਹੈ ਕਿ ਹਜ਼ਰਤ ਯੂਹੰਨਾ ਇਸ ਤਬਾਗੀ ਨੂੰ ਯੂਹੰਨਾ ਇਬਨੇ ਜ਼ਿਕਰੀਆ ਅਤੇ ਹਜ਼ਰਤ ਸੁਲੇਮਾਨ ਨੂੰ ਸੁਲੇਮਾਨ ਇਬਨੇ ਦਾਊਦ ਅਤੇ ਹਜ਼ਰਤ ਇਸਮਾਇਲ ਨੂੰ ਇਸਮਾਇਲ ਇਬਨੇ ਇਬਰਾਹਿਮ ਆਖਿਆ ਗਿਆ। ਹਰ ਸ਼ਖਸ ਦੇ ਨਾਂ ਦੇ ਨਾਲ ਉਹਦੇ ਬਾਪ ਦਾ ਨਾਂ ਆਉਂਦਾ ਹੈ, ਮਗਰ ਯਿਸੂ ਦੇ ਨਾਂ ਦੇ ਨਾਲ ਇਬਨੇ ਮਰੀਮ ਯਾਨੀ ਉਹਦੀ ਮਾਂ ਦਾ ਨਾਂ ਕਿਉਂ ਆਇਆ? ਉਹ ਇਸ ਲਈ ਕਿ ਜ਼ਮੀਨ 'ਤੇ ਯਿਸੂ ਦਾ ਕੋਈ ਬਾਪ ਨਾ ਸੀ। ਉਹ ਇੱਕ ਜਵਾਨ ਕੁਆਰੀ ਤੋਂ ਬੀਪੀ ਦਰਿਆਨੀ ਬਗੈਰ ਜ਼ਮੀਨੀ ਬਾਪ 'ਤੇ ਪੈਦਾ ਹੋਇਆ। ਉਹ ਖੁਦਾ ਦੀ ਕੁਦਰਤ ਅਤੇ ਕੁਵਤ ਦੇ ਨਾਲ ਪੈਦਾ ਹੋਇਆ। ਮਸੀਹ ਦੀ ਪੈਦਾਇਸ਼ ਤੋਂ ਤਕਰੀਬਨ 700 ਸਾਲ ਪਹਿਲੇ ਹਜ਼ਰਤ ਯਸਾਇਆ ਨਬੀ ਨੇ ਉਹਦੀ ਪੈਦਾਇਸ਼ ਦੀ ਪੇਸ਼ਨਗੋਈ ਕਰ ਦਿੱਤੀ ਸੀ ਜਦੋਂ ਉਹਨੇ ਆਖਿਆ ਕਿ ਵੇਖੋ, ਇੱਕ ਕੁਆਰੀ ਹਾਮਲਾ ਹੋਵੇਗੀ ਅਤੇ ਬੇਟਾ ਪੈਦਾ ਹੋਵੇਗਾ ਅਤੇ ਉਹਦਾ ਨਾਂ ਇਮੈਨੁਅਲ ਰੱਖੇਗੀ, ਜਿਹਦਾ ਤਰਜਮਾ ਏ ਖੁਦਾ ਸਾਡੇ ਨਾਲ। ਯਸਾਇਆ ਬਾਬ ਨੰਬਰ 7 ਅਤੇ ਆਇਤ ਨੰਬਰ 14 ਅਤੇ ਇਹੀ ਹਵਾਲਾ ਸੀ ਮੱਤੀ ਦੀ ਇੰਜੀਲ ਬਾਬ ਨੰਬਰ 1 ਅਤੇ ਆਇਤ ਨੰਬਰ 23 ਵਿੱਚ ਵੇਖ ਸਕਦੇ ਹਾਂ। ਖੁਦਾ ਨੇ ਸਾਡੇ ਬਾਪ ਆਦਮ ਨੂੰ ਜ਼ਮੀਨ ਦੀ ਮਿੱਟੀ ਤੋਂ ਪੈਦਾ ਕੀਤਾ। ਅਸੀਂ ਸਭ ਆਦਮ ਦੀ ਔਲਾਦ ਹਾਂ, ਇਸੇ ਤਰ੍ਹਾਂ ਸਭ ਨਬੀ ਵੀ ਅਤੇ ਅਸੀਂ ਸਭ ਜ਼ਮੀਨੀ ਹਾਂ, ਮਗਰ ਖੁਦਾਵੰਦ ਯਿਸੂ ਮਸੀਹ ਅਸਮਾਨ ਤੋਂ ਆਇਆ। ਅਸੀਂ ਸਭ ਗੰਦੀ ਮਿੱਟੀ ਵੰਗਰ ਹਾਂ ਕਿਉਂਕਿ ਗੁਨਾਹਗਾਰ ਹਾਂ, ਮਗਰ ਯਿਸੂ ਉਸ ਬਾਰਿਸ਼ ਦੀ ਤਰ੍ਹਾਂ ਏ ਜਿਹੜਾ ਅਸਮਾਨ ਤੋਂ ਉਤਰਦੀ ਏ। ਉਹ ਪਾਕ ਪਵਿੱਤਰ ਬੇਐਬ ਤੇ ਬੇਦਾਗ ਏ ਜਿਵੇਂ ਖੁਦਾ ਪਾਕ ਤੇ ਕਦੂਸ ਏ। ਖੁਦਾ ਦਾ ਕਲਾਮ ਬਿਆਨ ਕਰਦੇ ਕਿ ਮਸੀਹ ਯਿਸੂ ਗੁਨਾਹਗਾਰਾਂ ਨੂੰ ਨਜਾਤ ਦੇਣ ਵਾਸਤੇ ਦੁਨੀਆਂ ਵਿੱਚ ਆਇਆ। ਤਿਮੋਥੀਅਸ ਦੇ ਨਾਮ ਪਹਿਲਾ ਖਤ ਪਹਿਲੇ ਬਾਪ ਦੀ ਆਇਤ ਨੰਬਰ 15। ਦੁਨੀਆਂ ਵਿੱਚ ਆਵਣ ਤੋਂ ਪਹਿਲੇ ਯਿਸੂ ਖੁਦਾ ਬਾਪ ਦੀ ਹਜ਼ੂਰੀ ਵਿੱਚ ਸੀ, ਕਿਉਂਕਿ ਖੁਦਾ ਦਾ ਕਲਮਾ ਅਤੇ ਖੁਦਾ ਦਾ ਰੂਹ ਏ। ਉਹਨੇ ਖੁਦ ਪਸੰਦ ਕੀਤਾ ਕਿ ਉਹ ਇਨਸਾਨੀ ਸੂਰਤ ਇਖਤਿਆਰ ਕਰਕੇ ਇਸ ਦੁਨੀਆਂ ਵਿੱਚ ਆਏ ਅਤੇ ਸਾਨੂੰ ਸਾਡੇ ਗੁਨਾਹਾਂ ਤੋਂ ਰਿਹਾਈ ਦਿਲਾਏ। ਉਹ ਉੱਤੋਂ ਆਇਆ ਹੈ। ਦੋ ਆਦਮੀਆਂ ਦੀ ਕਹਾਣੀ ਸੁਣੋ ਜਿਹੜੇ ਇੱਕ ਡੂੰਘੇ ਕੂਵੇਂ ਵਿੱਚ ਡਿੱਗ ਪਏ ਸਨ। ਇੱਕ ਦੂਜੇ ਨੂੰ ਆਖਣ ਲੱਗੇ, ਮੀਆਂ ਮੈਨੂੰ ਇਸ ਡੂੰਘੇ ਕੂਵੇਂ ਤੋਂ ਬਾਹਰ ਕੱਢ ਦੇ ਜਿੱਥੇ ਕਿੱਚੜ ਹੀ ਕਿੱਚੜ ਏ। ਦੂਜਾ ਉਹਨੂੰ ਆਖਣ ਲੱਗਾ, ਬੇਵਕੂਫ ਆਦਮੀ, ਤੂੰ ਵੇਖਦਾ ਨਹੀਂ ਕਿ ਅਸੀਂ ਦੋਵੇਂ ਇਸ ਡੂੰਘੇ ਕੂਵੇਂ ਵਿੱਚ ਡਿੱਗੇ ਪਏ ਹਾਂ ਅਤੇ ਮੈਂ ਤੈਨੂੰ ਬਾਹਰ ਕਿਵੇਂ ਕੱਢ ਦੇਵਾਂ? ਕਿਉਂਕਿ ਉਹ ਦੋਵੇਂ ਉਸ ਕੂਵੇਂ ਵਿੱਚ ਡਿੱਗੇ ਹੋਏ ਸਨ, ਇਸ ਲਈ ਦੋਵਾਂ ਵਿੱਚੋਂ ਕੋਈ ਵੀ ਦੂਜੇ ਨੂੰ ਬਾਹਰ ਨਹੀਂ ਸੀ ਕੱਢ ਸਕਦਾ। ਇੰਨੇ ਵਿੱਚੋਂ ਉੱਤੋਂ ਆਵਾਜ਼ ਆਈ ਕਿ ਇਸ ਰੱਸੀ ਨੂੰ ਮਜ਼ਬੂਤੀ ਨਾਲ ਫੜ ਲਵੋ, ਮੈਂ ਤੁਹਾਨੂੰ ਜਿਹੜੀ ਥੱਲੇ ਸੁੱਟਣ ਡਿਆ ਵਾਂ। ਹੁਣ ਉਹਨਾਂ ਕੂਵੇਂ ਵਾਲਿਆਂ ਦੀ ਮਦਦ ਉਹ ਸ਼ਖਸ ਕਰ ਸਕਦਾ ਸੀ ਜਿਹੜਾ ਕੂਵੇਂ ਤੋਂ ਬਾਹਰ ਸੀ। ਚੰਗੇ ਤੋਂ ਚੰਗਾ ਨਬੀ ਵੀ ਸਾਨੂੰ ਗੁਨਾਹ ਦੀ ਇਸ ਵੱਡੀ ਗਹਿਰੀ ਖਲੀਜ ਵਿੱਚੋਂ ਕੱਢ ਨਹੀਂ ਸਕਦਾ, ਕਿਉਂਕਿ ਸਭ ਗੁਨਾਹਗਾਰ ਨੇ। ਤਾਹਮ ਯਿਸੂ ਗੁਨਾਹ ਵਿੱਚ ਪੈਦਾ ਨਹੀਂ ਹੋਇਆ ਅਤੇ ਨਾ ਹੀ ਉਹਦੀ ਫਿਤਰਤ ਵਿੱਚ ਗੁਨਾਹ ਦਾ ਬੀਜ ਸੀ। ਉਹ ਉੱਤੋਂ ਯਾਨੀ ਆਲਮੇ ਬਾਲਾ ਤੋਂ ਆਇਆ ਸੀ ਅਤੇ ਕੰਵਾਰੀ ਤੋਂ ਪੈਦਾ ਹੋਇਆ ਸੀ। ਅਸੀਂ ਵੇਖਿਆ ਕਿ ਖੁਦਾ ਨੇ ਆਪਣੇ ਫਰਿਸ਼ਤੇ ਭੇਜੇ, ਉਹਨੇ ਅਸਮਾਨ 'ਤੇ ਇੱਕ ਵੱਡਾ ਸਿਤਾਰਾ ਬਣਾਇਆ ਤਾਂ ਕਿ ਉਹ ਦੁਨੀਆਂ ਦੇ ਨਜਾਤ ਦਹਿੰਦੇ ਯਿਸੂ ਮਸੀਹ ਦੀ ਪੈਦਾਇਸ਼ ਦਾ ਐਲਾਨ ਕਰੇ। ਇਹ ਕਿੱਡਾ ਵੱਡਾ ਮੌਜਜ਼ਾ ਸੀ! ਉਸ ਯਿਸੂ ਦੀ ਤਰ੍ਹਾਂ ਦੁਨੀਆਂ ਵਿੱਚ ਕੋਈ ਸ਼ਖਸ ਪੈਦਾ ਨਹੀਂ ਹੋਇਆ। ਉਹ ਆਪਣੀ ਪੈਦਾਇਸ਼ ਵਿੱਚ ਬੇਮਿਸਾਲ ਏ, ਉਹਦਾ ਕੋਈ ਸਾਨੀ ਨਹੀਂ। ਤੇ ਵੀ ਯਿਸੂ ਦੀ ਅਜ਼ਮਤ ਅਤੇ ਬਜ਼ੁਰਗੀ ਉਹਦੀ ਪੈਦਾਇਸ਼ 'ਤੇ ਹੀ ਖਤਮ ਨਹੀਂ ਹੁੰਦੀ। ਯਿਸੂ ਦਾ ਕਿਰਦਾਰ ਵੀ ਸਾਰੀ ਦੁਨੀਆਂ ਦੇ ਲੋਕਾਂ ਤੋਂ ਮੁਨਫਰਦ, ਲਸਾਨੀ ਅਤੇ ਵੱਖਰਾ ਏ। ਹੁਣ ਅਸੀਂ ਦੂਜੇ ਸਵਾਲ ਵੱਲ ਆਉਂਦੇ ਹਾਂ। ਦੂਜਾ ਸਵਾਲ ਇਹ ਕਿ ਯਿਸੂ ਦੇ ਕਿਰਦਾਰ ਅਤੇ ਚਾਲ ਚੱਲਣ ਦੇ ਮੁਤਲਕ ਤੁਹਾਡਾ ਕੀ ਖਿਆਲ ਏ? ਯਿਸੂ ਕਾਮਿਲ ਸੀ। ਉਹਨੇ ਕਦੀ ਵੀ ਗੁਨਾਹ ਨਾ ਕੀਤਾ। ਉਹਨੇ ਕਦੀ ਕਿਸੇ ਕੋਲੋਂ ਮੁਆਫ਼ੀ ਨਾ ਮੰਗੀ, ਕਿਉਂਕਿ ਉਹਨੇ ਕਦੀ ਕਿਸੇ ਦਾ ਨੁਕਸਾਨ ਨਾ ਸੀ ਕੀਤਾ। ਕੋਈ ਖੁਦਾ ਦਾ ਖੌਫ ਰੱਖਦਾ ਹੈ ਅਤੇ ਉਹ ਆਪਣੇ ਗੁਨਾਹ 'ਤੇ ਪਛਤਾਉਂਦਾ ਅਤੇ ਮੁਆਫ਼ੀ ਮੰਗਦਾ। ਸਭ ਨਬੀਆਂ ਨੇ ਇੰਜ ਹੀ ਕੀਤਾ। ਤੁਸੀਂ ਸ਼ੁਰੂ ਤੋਂ ਆਖਿਰ ਤੱਕ ਖੁਦਾ ਦੇ ਕਲਾਮ ਵਿੱਚ ਵੇਖ ਲਵੋ, ਯਿਸੂ ਦਾ ਕੋਈ ਗੁਨਾਹ ਵਿਖਾਈ ਨਹੀਂ ਦਿੱਤਾ। ਕੋਈ ਇੱਕ ਆਇਤ ਵੀ ਐਸੀ ਨਹੀਂ ਮਿਲਦੀ ਜਿੱਥੇ ਯਿਸੂ ਨੇ ਮੁਆਫ਼ੀ ਮੰਗੀ ਹੋਏ, ਕਿਉਂਕਿ ਉਹ ਗੁਨਾਹ ਤੋਂ ਮੁਬਰਾ ਸੀ, ਇਸ ਲਈ ਉਹਨੇ ਮੁਆਫ਼ੀ ਦੀ ਕੋਈ ਜ਼ਰੂਰਤ ਨਾ ਸੀ। ਯਿਸੂ ਦੇ ਦੋਸਤੋ ਅਤੇ ਦੁਸ਼ਮਣਾਂ ਦੋਵਾਂ ਨੇ ਗਵਾਹੀ ਦਿੱਤੀ ਹੈ ਕਿ ਉਹਨਾਂ ਨੇ ਯਿਸੂ ਵਿੱਚ ਕੋਈ ਖਤਾ ਨਾ ਪਾਈ। ਦੋਸਤੋ, ਦੁਨੀਆਂ ਵਿੱਚ ਕੋਈ ਸ਼ਖਸ ਐਸਾ ਨਹੀਂ ਹੈ ਜਿਹਨੇ ਖਤਾ ਨਾ ਕੀਤੀ ਹੋਵੇ। ਖੁਦਾਵੰਦ ਯਿਸੂ ਮਸੀਹ ਨਬੀਆਂ ਤੋਂ ਆਲਾ ਅਤੇ ਬਾਲਾ ਏ। ਉਹ ਖੁਦਾ ਦਾ ਕਲਮਾ ਏ ਜਿਹੜਾ ਇਨਸਾਨੀ ਸੂਰਤ ਵਿੱਚ ਜ਼ਾਹਿਰ ਹੋਇਆ। ਹਾਂ, ਯਿਸੂ ਆਪਣੇ ਕਿਰਦਾਰ ਵਿੱਚ ਬਿਲਕੁਲ ਫਰਕ ਏ ਅਤੇ ਮੁਨਫਰਦ ਏ। ਉਸ ਵੰਗਰ ਕੋਈ ਦੂਜਾ ਨਹੀਂ ਹੋਏਗਾ ਅਤੇ ਨਾ ਹੈ ਵੇ ਅਤੇ ਨਾ ਕਦੀ ਹੈ ਸੀ। ਉਹ ਲਸਾਨੀ ਏ। ਮਗਰ ਸਮਝਣ ਵਾਲੀ ਇੱਕ ਹੋਰ ਅਹਿਮ ਗੱਲ ਇਹ ਵੀ ਕਿ ਯਿਸੂ ਆਪਣੇ ਕੋਲੋ ਕਲਾਮ ਵਿੱਚ ਵੀ ਲਸਾਨੀ ਸੀ। ਤੀਜਾ ਸਵਾਲ ਇਹ ਵੀ ਕਿ ਯਿਸੂ ਦੇ ਕਲਾਮ ਦੀ ਬਾਬਤ ਤੁਹਾਡਾ ਕੀ ਖਿਆਲ ਏ? ਇੱਕ ਦਿਹਾੜੇ ਯਿਸੂ ਦੇ ਦੁਸ਼ਮਣਾਂ ਨੇ ਯਿਸੂ ਨੂੰ ਫੜਨ ਵਾਸਤੇ ਸਿਪਾਹੀ ਭੇਜੇ। ਉਹਨਾਂ ਨੇ ਆ ਕੇ ਯਿਸੂ ਦੀ ਤਾਲੀਮ ਸੁਣੀ ਅਤੇ ਉਹਨੂੰ ਫੜੇ ਬਗੈਰ ਹੀ ਉਲਟੇ ਪੈਰ ਵਾਪਸ ਹੋ ਗਏ। ਉਹ ਹੈਰਾਨ ਅਤੇ ਪਰੇਸ਼ਾਨ ਹੋਏ ਅਤੇ ਆਖਣ ਲੱਗੇ ਕਿ ਇਨਸਾਨ ਨੇ ਕਦੀ ਇੰਜ ਦਾ ਕਲਾਮ ਨਹੀਂ ਕੀਤਾ। ਯੂਹੰਨਾ ਦੀ ਅੰਜੀਲ ਬਾਬ 7 ਤੇ ਆਇਤ ਨੰਬਰ 46। ਸੁਣੋ ਅਤੇ ਗੌਰ ਕਰੋ ਕਿ ਉਹਨੇ ਆਪਣੀ ਬਾਬਤ ਕੀ ਫਰਮਾਇਆ। ਦੁਨੀਆਂ ਦਾ ਨੂਰ ਮੈਂ ਵਾਂ, ਜਿਹੜਾ ਮੇਰੀ ਪੈਰਵੀ ਕਰੇਗਾ ਉਹ ਹਨੇਰੇ ਵਿੱਚ ਨਾ ਟੁਰੇਗਾ ਬਲਕਿ ਜ਼ਿੰਦਗੀ ਦਾ ਨੂਰ ਪਾਏਗਾ। ਯੂਹੰਨਾ ਦੀ ਅੰਜੀਲ ਬਾਬ ਨੰਬਰ 8 ਤੇ ਆਇਤ ਨੰਬਰ 12। ਨਬੀਆਂ ਦੀ ਰੋਸ਼ਨੀ ਚੰਦ ਸਿਤਾਰਿਆਂ ਵਾਂਗਰ ਮੱਧਮ ਰੋਸ਼ਨੀ ਸੀ, ਮਗਰ ਯਿਸੂ ਸੂਰਜ ਦੀ ਤਰ੍ਹਾਂ ਰੋਸ਼ਨ ਏ। ਜਦੋਂ ਸੂਰਜ ਚਮਕਣ ਡਿਆ ਹੋਵੇ ਅਤੇ ਚੰਨ ਅਤੇ ਸਿਤਾਰਿਆਂ ਦੀ ਰੋਸ਼ਨੀ ਦੀ ਕਿਸੇ ਨੂੰ ਜ਼ਰੂਰਤ ਨਹੀਂ ਹੁੰਦੀ। ਨਬੀਆਂ ਨੇ ਯਿਸੂ ਨੂੰ ਅਫਤਾਬੇ ਸਦਾਕਤ ਦਾ ਨਾਂ ਦਿੱਤਾ। ਅੰਬੀਆ ਇਕਰਾਮ ਪਹਿਲੀ ਰਾਤ ਦੇ ਕਮਜ਼ੋਰ ਦੇ ਚੰਦ ਦੀ ਮਾਰਦ ਨੇ, ਮਗਰ ਯਿਸੂ ਮਸੀਹ ਆਫਤਾਬ ਏ। ਕੀ ਤੁਸੀਂ ਕਦੀ ਸੂਰਜ ਦੀ ਰੋਸ਼ਨੀ ਘੱਟ ਹੁੰਦੀ ਵੇਖੀ? ਨਹੀਂ, ਸੂਰਜ ਦੀ ਰੋਸ਼ਨੀ ਕਦੀ ਵੀ ਘੱਟ ਨਹੀਂ ਹੁੰਦੀ ਅਤੇ ਨਾ ਹੀ ਕਦੀ ਸੂਰਜ ਤਾਰੀਖ ਹੋਇਆ ਏ। ਇਹ ਸਾਰੀ ਦੁਨੀਆਂ ਨੂੰ ਰੋਸ਼ਨ ਕਰਦਾ। ਯਿਸੂ ਮਸੀਹ ਸੂਰਜ ਦੀ ਮਾਨਦ ਏ ਤੇ ਹਮੇਸ਼ਾ ਵਾਸਤੇ ਵੇ। ਉਹ ਦੁਨੀਆਂ ਦੀ ਹਰ ਉਮਤ ਵਾਸਤੇ ਨੂਰ ਏ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, यानी 0341 3043110। इस तो अलावा साडा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।